Thank you. हाँ तो जैसी जरूरत है सरकार योग साथ संगत अपने दयालन मारो रोग के उदासीन बुक्षक विचार बन गए जैसा श्रोता होना चाहिए पूरा ख्याल रोक के शब्द दे विच इहो जिहा लवलीन होवे ख्याल शब्द रूप ही बन जावे शरीर देश काल वस्तु दी बेखबरी हो जाए इत्थे बैठे हैं किन्नी देर गुजर गई नेड़े तेड़े की वस्तु इहो जिहा जिहदा ख्याल शब्द विच लग गए शब्द रूप हो जाए इहो जिहे स्रोते नूं जो सुख है जो आनंद है उसनूं आप ही अनुभव कर सकता ते उसका ही सौ चो सौ नंबर है। ख्याल करो गुरु महाराज गुरु तेग बहादुर जी वाहिगुरु अंतरयामी की शरण दिव्य तमाम दुखों पापों की निवृत्ति के विषय से शब्द उच्चारण कर रहे हैं। पहली मिसाल जो सिमरत कनका सी गुजरी जिसका उदाहरण दे रहे हैं कनका पापन हुए पापा का गलहार परोता महापुरख अचानक गनका वाड़े आए खलोता गुरमत देख दयाल होए हथों दी तुष्ट सुनूं तोता राम नाम उपदेश कर खेल गया देवण सबका गनका का उद्धार। सुंदे संता ने तोता घन का पापों तारिया उठ के उसनों बहुत दफा बेबल करते सन मानव शरीर वाहगुरु की गंदगी वास्ते मिले पर शरीर जिंदगी दर बुरे पास योजे ख्याल उठ के घबराहट जरूर होंगी बेबलता होंगी कि तुम शौक उठता वाहगुरु की बंदगी करिए पर मदद की लोड़ सी। उसी शहर तो बाद एक महात्मा रिंदी एक जो مصلے ہیں، دن رات پرمیشر کا بھجن کرتے ہیں، اور کوئی پروتی ان کی ہے. سو سنتان کے لکشن صاحب گرو ارجن دیو مہاراج جی تو سکھوں نے پوچھا سی سنت سات مہاپرکھ ست پورش ستویتا گرمکھ گیانوان بھگت گرسکھ آدھ یہو جی جڑے بچن بہت سارے آدھے ہیں وہ تقریباً پونا روحاں پرتھائے آدھے ہیں جو واحد ابھید ہیں ملے ہوئے اکھر ضرور فرق ہے لیکن انتری ووستھا فرق نہیں پایا کرتا. سویاں کروڑا ہی مہاتما ہوں جنہیں انتری ووستھا ایک ہے آتم استھتی ہے. باہرلی کریاواں فرق ہو سکتا ہے، کلی شریر کی کریا لواس ماتر ہو پرویتی نویتی آدھا کچھ فرق ہو سکتا ہے، لیکن انتریب جہاں نشتا ایک ہی فرق ہے. سویاں سنتے لکشن پہلے تو گرو جی یہ پرمان کر کے ساتھ جی میں مبید نہ جانا انہوں نے جڑے انتریب لکشن ہیں سوسم وید اپنے جانن یوگی ہیں. انتریب جیسی جیسی برتی انہوں نے وحرو دے ویچے لیلین ہوں دے ہیں وہ آنند پرابت ہوں دا ہے، اس وقت وہ آپ ہی جان سکتے ہیں دوسرا نہیں جان سکتا، یا وہ آجا کوئی ہوئے کوئی ہو جانے کیونکہ برم گیانی کی قدر برم گیانی جانے جی میں راجہ دی راج میں تھی کوئی راجہ ہی جان سکتا عام لوگ نہیں جان سکتا کوئی جی استاد مالک ہوئے عام نہیں جان سکتے. آئیوں اے وجہ بہتے نہیں ہوتے کوئی کروڑا جنگے ہیں. اس واسطے گرو جی نے کہا وید لکھتا سر وہ بھی کہہ نہیں سکتے، اشارے کرتے ہیں لیکن جتنے انہوں کی استھتی وہ بابت کھول کے نہیں دس سکتے. یہ چیز کتن آنے والی نہیں، لکھا بات اگم کی کہنا سنن کی نہ ہے، دو جانے سو کہے نہ کہے سو جانے. اس اوستھا اکھراں کر کے قلم دوارہ یا زبان دوارہ کتھ نہیں کیتا جاتا، وہ اصل تو انبھو دی ہی گل ہے. اس دی بابت اشارے ستپرشاں نے ضرور کیتے ہوئے. سو جیویں کوئی کلکتے وچ رہندا ہے ایک کلکتے دی گائیڈ جیڑیاں کتاباں بنی وہ دی بابت کوئی پڑھ لے، اس نوں انہاں گائیڈاں دوارہ اچھی طرح سمجھ نہیں آ سکدی جیڑا کلکتے دے وچ اچھی طرح رہ کے جانن والا ہے. اسی طرح وہ اس دیش دے یعنی رہن والے اگم دیش دے واسی اتنے انہوں کی استھتی ہے وہ بابت اوستھا کوئی جان نہیں سکتا. جی کی بابت بھگت رودس جی نے کہا بیگم پورا شہر کو نہ دکھ دکھ نہیں تین ٹھاؤں نہ تشویش خراج نہ مار خوف نہ خطا نہ ترس زوال اب ہم کو وطن گہ پائی وہاں خیر سدا میرے بھائی پائم دائم سدا پاتشاہی دومنا سیم ایک سو آئی آبادان سدا مشہور وہاں غنی بسیں معمول کیوں کیوں سیل کرے جوں پاوا ہے محل محل نہ کو اٹکاوا ہے کہ رفداس خلاص تمہارا جو ہم شہری سو میر تمہارا. اس وسط جتنے انہوں کی استھتی ہے وہ تو سوسم وید لکشن ان کے اپنے جانن جوگی ہیں، دوسرا نہیں جان سکتا. دوسرے کچھ لکشن وہ ہیں جڑے دوسرے دے سامنے بھی آنے والے ہیں، دوسرے کے جانن یوگ ہیں جنہوں دیوی گن آد ہو رہے جی بعد لکشن ختم کیتا ہے. تو گرو ارجن دیو مہاراج جی تو سکھوں نے عرض کر کے پوچھے غریب نواز انتریب لکشن سوسم وید لکشن تک وید بھی نہیں جانتا، تو کرپا کر کے کچھ کپر سم وید لکشن کی بابت فرماؤ تاکہ تھوڑا جہا جان ہو کے اسی بھی یہو جی ویکتی کا لابھ اٹھا سکیے. تو یوں جدوں پرارتھنا کی گرو جی نے ایک شبد کے چیتری راگ کے یہ فرمان کیتا جو یہ کریں سوئی پگ مانے تو یہ رام نام رنگ راتے تن کی شوبھا سبنی تھائیں جن پرو کے چرن پراتے میرے رام سنتاں جے وڈنا کوئی بھگتاں بنے آئی پر اپنے سے انجل تھل میں یہ وسوئی کوٹ اپرادھی سنت سنگ ادھر جم تا کے نیڑ نہ آو جنم جنم کا وچھڑا ہوا ان ہر سے آن ملا مایا موہ پرم بھو کٹ ہے سنت شرن جاو آو جہا منورت کا آرادھ ہے سو سنت سے پاو جن کی مہما کیتک ورنوں جو پر اپنے پانے کہ نانک جن ستگر پیٹیا تے سب تے پہ نیتا ہے. انہاں اکھراں وچ گرو جی نے کچھ کے لکشن درسائے ہیں. کل ارج کیتی سی تھوڑی جی جو اے کریں سوئی پر مانے تو اے رام نام رنگ جو کر دین پرمیشر انہاں دی منتا ہے کیونکہ وہ پرمیشر دے نام دے وچ لبلینا ان دی برتی پرمیشر دے نام دے وچ لگ کے نام روپی ہوئی ہوئی ہے اس کر کے وہ انہاں دی منتا ہے. ਸੋ ਭਾਈ ਬੁੱਢਾ ਉਹਨਾਂ ਦੇ ਬਚਨ ਨਾਲ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਨਮ ਆਦਿ ਹੋਣਾ। ਇਸ ਤੋਂ ਇਲਾਵਾ ਜੋ ਇਹ ਕਰੇ ਸੋਈ ਭਗਵਾਨ ਨੇ ਕੋਈ ਰਾਮ ਨਾਮ ਰੰਗ ਰਾਤੇ ਅੱਗੇ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪਰਬ ਕੇ ਚਰਨ ਪਰਾ। ਉਹਨਾਂ ਦੀ ਸੋਭਾ ਇੱਥੇ ਉੱਥੇ ਸਾਰੇ ਥਾਵੀਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਪਰੋਏ ਹੋਏ ਹਨ। ਚਰਨ ਪਰਾਤੇ ਸੰਤ ਗ੍ਰਿਸ਼ਤ ਤਿਆਗ ਦੋਵੇਂ ਥਾਈ ਹੋ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਮਤ ਗ੍ਰਿਸ਼ਤ ਤਿਆਗ ਪ੍ਰਵਾਨ ਹੈ, ਗ੍ਰਿਸ਼ਤ ਵਿੱਚ ਹੈ ਭਾਵੇਂ ਤਿਆਗ ਵਿੱਚ ਹੈ। ਲੱਛਣ ਚਾਹੀਦੇ ਨੇ, ਉਗੁਣ ਚਾਹੀਦੇ। ਸਵੈ ਰਾਜਾ ਜਨਕ ਜੀ ਦੀ ਬਾਬਤ ਕਈ ਦਫ਼ਾ ਆਪਣੇ ਸੁਣਿਆ ਹੋਣਾ, ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਉਹਨਾਂ ਦੀ ਬਾਬਤ ਕੁਛ ਇਉਂ ਫਰਮਾਉਂਦੇ ਹਨ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਸਨ। ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਵੀ ਸਨ। ਉਹਨਾਂ ਤੋਂ ਬੜੇ ਬੜੇ ਬੀਤਰਾਗ ਆ ਕੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਨ ਦੀ ਇੱਛਾ ਰੱਖਿਆ ਕਰਦੇ ਸਨ। ਸੁਖਦੇਵ ਜੈਸੇ ਤਿਆਗੀ ਉਪਦੇਸ਼ ਲੈਣ ਵਾਸਤੇ ਆਏ ਪਰ ਕਸਵੱਟੀ ਤੇ ਪੂਰੇ ਨਾ ਉਤਰ ਸਕੇ। ਇਸੇ ਤਰ੍ਹਾਂ ਬੇਅੰਤ ਜੀਵਨ ਦਾ ਉਧਾਰ ਕੀਤਾ। ਉਹ ਰਾਜਾ ਜਨਕ ਜੀ ਰਹਿੰਦੇ ਤਾਂ ਰਾਜ ਭਾਗ ਵਿੱਚ ਸਨ, ਮਾਇਆ ਵਿੱਚ ਸਨ, ਲੇਕਿਨ ਇਉਂ ਨਿਰਲੇਪ ਸਨ ਮਾਇਆ ਦੇ ਵਿੱਚ, ਜੈਸੇ ਜਲਮੇ ਕਮਲ ਨਰਾਮ ਮਰਗਾਈ ਨੈ ਸਣ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਮੁਖਾਣ। ਮਰਗਾਬੀ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ, ਪਰ ਦੇਖੋ ਉਹਦੇ ਖੰਭਾਂ ਦੇ ਵਿੱਚ ਅਨਿਸ਼ਕ ਮਾਤਰ ਵੀ ਪਾਣੀ ਪ੍ਰਵੇਸ਼ ਨਹੀਂ ਕਰਿਆ ਕਰਦਾ। ਇਸੇ ਤਰ੍ਹਾਂ ਕਮਲ ਪਾਣੀ ਵਿੱਚ ਰਹਿੰਦਾ, ਪਰ ਕਦੇ ਵੀ ਪਾਣੀ ਵਿੱਚ ਕਮਲ ਡੁੱਬਦਾ ਦੇਖਿਆ ਨਹੀਂ। ਪਰਮੇਸ਼ਰ ਨੇ ਉਸਦੀ ਡੰਡੀ ਵਿੱਚ ਐਸੀ ਤਾਸੀਰ ਰੱਖੀ ਹੈ, ਜੇ ਕਿਤੇ 1,00,000 ਦੀ ਸੋਫ ਪਾਣੀ ਚੜ੍ਹ ਜਾਵੇ ਉਸ ਤਲਾਅ ਦਾ ਜਿਹਦੇ ਵਿੱਚ ਕਮਲ ਹੁੰਦੇ ਹਨ, ਉਹਦੀ ਡੰਡੀ ਵੀ ਇੰਨੀ 1,00,000 ਦੀ ਬੜ ਜਾਏਗੀ। ਇਸੀ ਤਾਂ ਮਰਗਾਬੀ ਦੇ ਖੰਭਾਂ ਵਿੱਚ ਇਹੋ ਜਿਹੀ ਤਾਸੀਰ ਰੱਖੀ ਹੈ ਪਰਮੇਸ਼ਰ ਨੇ, ਉਹਨਾਂ 'ਚ ਪਾਣੀ ਸਪਰਸ਼ ਹੀ ਨਹੀਂ ਕਰਦਾ, ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ। ਇਸੀ ਤਰ੍ਹਾਂ ਹੀ ਜਿਹਨਾਂ ਦੇ ਅੰਦਰ ਸ਼ਬਦ ਦਾ ਪਰਚਾ ਪੈ ਗਿਆ ਉਹਨਾਂ ਦੇ ਅੰਦਰ ਮਾਇਆ ਪ੍ਰਵੇਸ਼ ਨਹੀਂ ਕਰਦੀ, ਯਾਨੀ ਉਹ ਮਾਇਆ ਵਿੱਚ ਡੁੱਬਦੇ ਨਹੀਂ, ਮਾਇਆ ਵਿੱਚ ਖੱਚਤ ਨਹੀਂ ਹੁੰਦੇ, ਮਾਇਆ ਉਹਨਾਂ ਨੂੰ ਖਰਾਬ ਨਹੀਂ ਕਰ ਸਕਦੀ, ਉਹਨਾਂ ਨੂੰ ਭੁਲਾ ਨਹੀਂ ਸਕਦੀ। ਇਹ ਕਿਉਂ ਦੱਸਦੇ ਹਨ? ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਮੁਖਾਣੇ। ਬਾਵਜੂਦ ਵੀ ਉਹ ਸੁੱਕੀ ਦੀ ਸੁੱਕੀ ਰਹਿੰਦੀ ਹੈ, ਉਹਦੇ ਖੰਭਰੰਚਕ ਮਾਤਰ ਵੀ ਨਹੀਂ ਭਿੱਜਦੇ, ਕਮਲ ਪਾਣੀ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਕਦੇ ਪਾਣੀ ਵਿੱਚ ਨਹੀਂ ਡੁੱਬਦਾ, ਇਹੋ ਜਿਹੀ ਤਾਸੀਰ ਪਰਮੇਸ਼ਰ ਨੇ ਰੱਖੀ ਹੋਈ ਹੈ। ਇਸੀ ਤਰ੍ਹਾਂ ਸੁਰਤ ਸ਼ਬਦ ਦੇ ਜਿਸ ਦੀ ਸੁਰਤ ਜਿਸਦਾ ਖਿਆਲ ਨਿਰੰਤਰ ਸ਼ਬਦ ਨਾਲ ਜੁੜ ਗਿਆ, ਉਹ ਵੀ ਦੁਨੀਆਂ ਵਿੱਚ ਮਾਇਆ ਤੋਂ ਹੀ ਨਿਰਲੇਪ ਰਹਿਣ ਨੂੰ ਸਮਰੱਥ ਹੋ ਜਾਂਦਾ ਹੈ, ਜਿਵੇਂ ਮਰਗਾਬੀ ਪਾਣੀ ਵਿੱਚ ਔਰ ਕਮਲ ਪਾਣੀ ਵਿੱਚ ਨਿਰਲੇਪ ਰਹਿੰਦੇ। ਇੱਕ ਹੋਰ ਦ੍ਰਿਸ਼ਟਾਂਤ ਦੱਸਦੇ ਹਨ। ਨਦੀ ਤਰੰਦੜੀ ਮੈਂਡਾ ਖੋਜਣ ਖੁੱਬੈ, ਮੰਝ ਮੁਹੱਬਤ ਤੇਰੀ ਤੈਂ ਸ਼ੋ ਚਰਨੀ, ਮੈਂਡਾ ਗੇੜਾ ਸੀਤਮ ਹਰ ਨਾਨਕ ਤੁਲਹਾ ਤੇਰੀ। ਸੰਸਾਰ ਕਿਸੇ ਸਮੁੰਦਰ ਤੋਂ ਤਰਨ ਵਾਸਤੇ ਜਹਾਜ਼ ਦੀ ਲੋੜ ਹੈ, ਦਰਿਆ ਪਾਰ ਜਾਣ ਵਾਸਤੇ ਕਿਸੇ ਬੇੜੀ ਦੀ ਲੋੜ ਹੈ, ਇਸੇ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਵੀ ਨਾਮ ਰੂਪੀ ਜਹਾਜ਼ ਦੀ ਲੋੜ ਹੀ ਫਰਮਾਉਂਦੇ। ਚੜਕੇ ਪਾਰ ਨੰਗਣਾ ਤੇਰਾ ਨਾਮ ਸੁਣਾ ਦੇ, ਚੜਕੇ ਪਾਰ ਨੰਗਣਾ ਉਹਨਾਂ ਨੂੰ ਨਦੀ ਰੋੜ ਨਹੀਂ ਸਕਦੀ, ਪਾਣੀ ਰੋੜ ਨਹੀਂ ਸਕਦਾ, ਤਕਲੀਫ ਨੁਕਸਾਨ ਨਹੀਂ ਪਹੁੰਚਾ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਰੂਪੀ ਬੇੜੀ ਵਿੱਚ ਬੈਠੇ ਹੋਏ ਹਨ, ਅੰਤਰਗਿਆਨ ਮੁੱਖ ਭਗਤੀ ਵਰਤਣ ਵੈਰਾਗ ਸਥਿਤ ਜਿਨ੍ਹਾਂ ਦੇ ਦ੍ਰਿੜ ਹਨ, ਉਹ ਵੀ ਸੰਸਾਰ ਸਮੁੰਦਰ ਵਿੱਚ ਡੁੱਬਦੇ ਨਹੀਂ। ਰਾਜਾ ਜਨਕ ਜੀ ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਗੁਰੂ ਘਰ ਦੇ ਵਿੱਚ ਪਰਮ ਗਿਆਨ ਪ੍ਰਥਾ ਲਫ਼ਜ਼ ਆਉਂਦਾ ਹੈ। ਤਿੰਨ ਕਿਸਮ ਦੇ ਸਿੱਖ ਹਨ, ਮੁਰੀਦ, ਮੁਰੀਦ ਦੇ ਸਾਧਕ, ਮੁਰੀਦ ਦੇ ਸਿਧਾਈ, ਸਿੱਖ ਸਨਮੁਖ ਸਿੱਖ, ਗੁਰਮੁਖ ਸਿੱਖ। ਸਿੱਖ ਸਾਧਾਰਨ, ਸਾਧਕ ਸਿਦਕ ਵਾਲੇ, ਪੂਰੇ ਭਰੋਸੇ ਵਾਲੇ ਸਿੱਖ, ਅਤੇ ਮੁਰੀਦ ਦੇ ਸਿਧਾਈ ਜਿਨ੍ਹਾਂ ਨੇ ਆਪਣਾ ਸਭ ਕੁਛ ਗੁਰੂ ਨੂੰ ਕੁਰਬਾਨ ਕਰ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈ, ਉਹ ਜਿਹੜਾ ਹੈ ਉਸਨੂੰ ਗੁਰਮੁਖ ਗਿਆਨਵਾਨ ਵੀ ਕਹਿੰਦੇ। ਸੋ ਇਹੋ ਜਿਹੇ ਤਾਂ ਮੁਕਤੀ ਹੋਇਆ ਕਰਦੀ ਜਿਵੇਂ ਪੰਜ ਪਿਆਰੇ ਸਨ, ਉਹਨਾਂ ਤੋਂ ਸਿਰ ਮੰਗੇ, ਚਾਹ ਨਾਲ ਦੇ ਦਿੱਤੇ। ਗੁਰੂ ਜੀ ਨੇ ਆਪਣਾ ਰੂਪ ਬਣਾ ਲਿਆ, ਆਪਣੇ ਵਿੱਚ ਅਭੇਦ ਕੀਤਾ, ਫਿਰ ਉਹਨਾਂ ਤੋਂ ਅੰਮ੍ਰਿਤ ਲਿਆ, ਅੰਮ੍ਰਿਤਪਾਨ ਕੀਤਾ। ਸੋ ਜਿਹੜੇ ਪਿੱਛੋਂ ਪਛਚਾਤਾਪ ਕਰਦੇ ਰਹਿ ਗਏ ਉਹ ਸਨਮੁਖ ਹੋਏ, ਜਿਹੜੇ ਨੱਠ ਕੇ ਬਾਹਰ ਜਾ ਕੇ ਰੌਲਾ ਪਾਉਣ ਲੱਗੇ ਨਵੀਨ ਗੁਰੂ ਪਿਆ ਸਿਰ ਵੱਢਣੇ ਸ਼ੁਰੂ ਕਰਕੇ ਆਏ, ਤਾਂ ਸਿੱਖੀ ਨਹੀਂ ਸਨ। ਸੋ ਖਿਆਲ ਕਰੋ, ਇਉਂ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਰਾਜਾ ਜਨਕ ਜੀ ਨਿਖਲਗਵੀ ਦੇ ਰਾਜਾ ਹੋਣ ਦੇ ਬਾਵਜੂਦ ਬ੍ਰਹਮਗਿਆਨੀ ਵੀ ਹਨ, ਇਉਂ ਮਾਇਆ ਵਿੱਚ ਰਹਿੰਦੇ ਨਿਰਲੇਪ ਹਨ, ਜਿਵੇਂ ਪਾਣੀ ਵਿੱਚ ਰਹਿੰਦਾ ਕਮਲ ਨਿਰਲੇਪ ਹੈ ਜਾਂ ਮੁਰਗਾ ਵੀ ਨਿਰਲੇਪ ਹੈ। ਸੋਇਉਂ ਆਪ ਜੀ ਦੇ ਪਾਸ਼ਿਕ ਤਥਾ ਗੰਧਰਵ ਲੋਕਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਗੰਧਰਵ ਲੋਕ ਵਿੱਚ ਗਿਆਨ ਸਪਰਖੀ ਹੈ, ਆਪ ਦਾ ਉੱਥੇ ਸ਼ਾਮਿਲ ਹੋਣਾ ਜ਼ਰੂਰੀ ਹੈ, ਆਪ ਕਿਰਪਾ ਕਰਕੇ ਅਗਰ ਵਟ ਦੇ ਤਾਂ ਉਹਨਾਂ ਦੀ ਪ੍ਰਾਰਥਨਾ ਮੰਨ ਲਈ। ਤਿੰਨ ਕੀ ਸੋਭਾ ਸਭਨੀ ਥਾਈ। ਹਾਂਜੀ, ਨਿਯਤ ਦਿਨ ਦੇ ਉੱਪਰ ਅੱਜ ਰਾਜਾ ਜਨਕ ਜੀ ਵਿਮਾਨ ਵਿੱਚ ਬੈਠ ਕੇ ਦੇਵ ਲੋਕ ਨੂੰ ਉੱਚੇ ਮੰਡਲਾਂ ਨੂੰ ਚੱਲੇ ਹਨ, ਕਿਉਂਕਿ ਆਸਮਾਨ ਦੇ ਮਾਰਗ ਗੰਧਰਵ ਲੋਕ ਨੂੰ ਜਾਣਾ ਸੀ। ਜਾਂਦਿਆਂ ਜਾਂਦਿਆਂ ਰਸਤੇ ਦੇ ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸ਼ੁਕਵਾਰ ਸੀ, ਰਸਤੇ ਦੇ ਸੰਯਮਨੀਪੁਰੀ ਆਉਂਦੀ ਹੈ, ਇਸ ਨੂੰ ਨਰਕ ਕਹਿੰਦੇ ਹਨ। ਇਹੋ ਜਿਹਾ ਥਾਂ ਹੈ ਜਿੱਥੇ ਦੁਨੀਆਂ ਦੇ ਵਿੱਚ ਆ ਕੇ ਜਿਹੜੇ ਲੋਕ ਗੁਰਬਾਣੀ ਜਾਂ ਸ਼ਾਸਤਰ ਤੋਂ ਖਿਲਾਫ ਚੱਲਦੇ ਹਨ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ। ਧਰਮ ਰਾਜਾ ਕਹਿੰਦਾ ਹੈ, ਮੈਂ ਭਾਵੇਂ ਸੰਦਰਸ਼ੀ ਹਾਂ, ਮੈਂ ਕਿਸੇ ਨਾਲ ਰਾਗ ਦੁਆਸ਼ ਨਹੀਂ ਕਰਨ ਵਾਲਾ, ਪਰ ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ, ਮੈਨੂੰ ਵਾਰ ਵਾਰ ਉਹਨਾਂ ਦਾ ਗਲਾ ਘੋਟਣਾ ਪੈਂਦਾ, ਉਹਨਾਂ ਨੂੰ ਵਾਰ ਵਾਰ ਨਰਕ ਸਿੱਟਣਾ ਪੈਂਦਾ ਹੈ, ਮੈਨੂੰ ਐਸਾ ਹੀ ਮੇਰੇ ਰੱਬ ਦਾ ਹੁਕਮ ਹੈ। ਜਿਵੇਂ ਇੱਥੇ ਪੁਲਿਸ ਜਰਨੈਲ ਕੋਈ ਕਹੇ, ਉਹਨਾਂ ਲੋਕਾਂ ਨੂੰ ਮੈਨੂੰ ਵਾਰ ਵਾਰ ਸਿੱਟਣਾ ਪੈਂਦਾ, ਜੇਲ੍ਹਾਂ ਵੀ ਜਿਹੜੇ ਗਲਤੀ 'ਤੇ ਚੱਲਦੇ ਹਨ। ਸੰਯਮ ਸੰਯਮਨੀਪੁਰੀ ਜਿਸਨੂੰ ਨਰਕ ਕਹਿੰਦੇ ਹਨ, ਉੱਥੇ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ। ਸਾਧਕ ਜਿਵੇਂ ਇਹ ਦੁਨੀਆਂ ਦੇ ਰਸਤੇ ਟੁੱਟੇ ਵਗਦੇ ਹਨ, ਅਸੀਂ ਇਹਨਾਂ ਚਮੜੇ ਦੀਆਂ ਅੱਖਾਂ ਨਾਲ, ਅਸਥੂਲ ਅੱਖਾਂ ਨਾਲ ਦੇਖਦੇ ਹਾਂ ਕਿਵੇਂ ਕਿਵੇਂ ਰਸਤੇ ਭਰੇ ਹੋਏ ਹਨ, ਮਸਾਂ ਲੰਘਣਾ ਵੀ ਔਖਾ। ਇਸੇ ਤਰ੍ਹਾਂ ਪ੍ਰਲੋਕ ਦੇ ਆਉਣ ਜਾਣ ਦੇ ਰਸਤੇ ਵੀ ਟੁੱਟੇ ਵਗਦੇ ਹਨ, ਇਹਨਾਂ ਅੱਖਾਂ ਨਾਲ ਭਾਵੇਂ ਨਹੀਂ ਜੀਂਦੇ, ਲੇਕਿਨ ਸੂਕਸ਼ਮ ਅੱਖਾਂ ਨਾਲ ਜੀਂਦੇ ਹਨ। ਉੱਧਰੋਂ ਆਉਣ ਵਾਲੇ ਇੱਥੇ ਦੁਨੀਆਂ 'ਤੇ ਜੰਮਦੇ ਹਨ, ਇੱਧਰੋਂ ਮਰ ਕੇ ਜਾਣ ਵਾਲੇ, ਜਿਹਨੂੰ ਅੱਗੇ ਹਿਸਾਬ ਕਿਤਾਬ ਹੁੰਦੇ, ਕਈ ਅਵਸਥਾਵਾਂ ਵਾਲੇ ਲੋਕ ਨੇ। ਸੋ ਉਹ ਜਾਂਦੇ ਉੱਥੇ ਹਿਸਾਬ ਕਿਤਾਬ ਕਰਕੇ, ਉਹ ਲੋਕ ਜਿਹੜੇ ਗੁਰੂ ਸ਼ਾਸਤਰ ਤੋਂ ਉਲਟ ਚੱਲਦੇ ਹਨ, ਉਹਨਾਂ ਨੂੰ ਉੱਥੇ ਸਜ਼ਾਵਾਂ ਮਿਲਦੀਆਂ ਹਨ, ਨਰਕ ਵੀ, ਦੋਜ਼ਖ ਵੀ ਕਹਿ ਦਿੰਦੇ ਨੇ, ਉਸਨੂੰ ਨਰਕ ਵੀ ਕਹਿ ਦਿੰਦੇ। ਜੋ ਮੈਂ ਇੱਥੋਂ ਜਾਂਦਾ ਖਰੀਦਾ, ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲੇ ਆ, ਜਿੰਦਨ ਮਾਣੀ ਕੱਢੀ ਹੱਡਾਂ ਨੂੰ ਫੜਕਾ, ਸਾਹੇ ਲਿਖੇ ਨੇ ਚੱਲਣੇ ਜਿੰਦੂ ਕੋ ਸਮਝਾ। ਯਾਨੀ ਫਰੀਦ ਜੀ ਕਹਿੰਦੇ ਹਨ, ਉਹ ਜਿਹਨੂੰ ਮੌਤ ਦਾ ਫਰਿਸ਼ਤਾ ਜਮਦੂਤ ਅੱਜ ਸੁਣਦੇ ਆ ਦੁਨੀਆਂ ਦੇ ਵਿੱਚ, ਸੋ ਉਹ ਜਦੋਂ ਵਕਤ ਅਖੀਰ ਆਉਂਦਾ ਕਿਸੇ ਦਾ ਸਾਹਮਣੇ ਆ ਖੜਦਾ, ਜਿਹਦਾ ਉਹਨੂੰ ਹੈ, ਹੋਰ ਨੇੜੇ ਬੈਠੇ ਹੁੰਦੇ ਰਿਸ਼ਤੇਦਾਰ ਸੰਬੰਧੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਸੂਕਸ਼ਮ ਰੂਪ ਹੈ, ਸੂਕਸ਼ਮ ਸਰੀਰ ਨੂੰ ਲਿਜਾਣਾ ਹੈ। ਸੋ ਰਸਤੇ 'ਚ ਕੁੜਦੇ ਮਾਰਦੇ ਪੂਰੀ ਤਰ੍ਹਾਂ ਨਾਲ ਲਿਜਾਂਦੇ, ਧਰਮ ਰਾਜਾ ਦੇ ਪੇਸ਼ ਕਰਦੇ ਹਨ। ਧਰਮ ਰਾਜਾ ਉਹਦਾ ਹਿਸਾਬ ਕਿਤਾਬ ਦੇਖਦਾ, ਦੇਖੋ ਨਾ ਅੱਜ ਇੱਕ ਮੈਜਿਸਟ੍ਰੇਟ ਹੈ, ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ, ਆਰਾਮ ਕੁਰਸੀ 'ਤੇ ਅਖਬਾਰ ਪੜ੍ਹ ਰਿਹਾ, ਅੰਦਰ ਲਈ ਜਿਤਨੇ ਦਰਵਾਜ਼ੇ ਹਨ ਉਸ ڈرائنگ روم کے سارے برف بند ہیں, چٹکنیاں لگی ہیں, اچن چیتی روشنی ہوئی. روشنی ہون تو اس نے اخبار تو نگاہ اٹھا کے سامنے جو دیکھے آ کوئی روح کھڑی ہے. پوچھنے لگا کون ہو, کدھر سے آ گئے؟ اس کمرے کو کے تو تمام دروازے لاک ہوئے ہوئے ہیں. وہ سن کے کہنا مینو لاک شاک نہیں روک سکتے, میں تو وہ چیزیں جتنے ایئر ٹائٹ ہوئے اتنے بھی جا سکتا. اب کون ہو پوچھنے لگا, کہنا میں آپ دسی آئی ڈیاں خفیاں. سی آئی ڈی خفیا ہی کی ہوں؟ وہ کہنے لگے جس دن تو کوئی جنم لینا ہے مرن تک, جہی عمر منی جائے جنم تو لے کے مرن تک آخری ساہ تک اسی نو عمر منتے ہیں نا, تو اتنی دیر تک ہر بندے ایک اس کا سی آئی ڈی بھیجا جا رہا ہے, تو خفیہ بھیجا جا رہا ہے کدے والوں, پرمیشور والوں جی نے یہ کھیل رکھے ہے. جس کی یہ پرجا ہے رب کی, وہ اپنا انتظام کرنے واسطے انہیں ایسے ہی قانون بنایا ہے, جی سرکاری یہ دنیا کی سرکار جی بھی سی آئی ڈی اپنے یہاں راہی کام کرتی ہے نا سارے, نہیں پتا کیوں لگے. پہلے سمے چاجے لوگ آپ کرا کرتے سن پیری یاترا سات کے ویلے, انہوں نے پیش بدل کے غریبانہ پیش کے بچ ادھر ادھر پھرنا, لوگوں کا پتا لینا, دکھی ہونا, وہ دکھ دور کرنے کی کوشش کرنی, سکھی ہونا, خوش ہونا, یہ پیار وہ کام کرا کرتے سن. اج سی آئی ڈی کام کرتی. سو کہنے لگے جی سامنے روح کھڑی ہے, کہنے لگا میں آپ کا سی آئی ڈی خفیہ ہاں. یہ کی اگے تک کدے دکھائی نہیں دیتی ہے. میجسٹریٹ کہنے لگا دکھائی کی تو سی آئی ڈی کی خفیہ دکھائی کی دینا ہوں گا, انہیں خفیہ اپنا کام کرنا ہے. کہنے لگا میں نے میرے مالک کا حکم ہے, میں تین دکھائی دیتی ہے. ہر ایک دن جانے تو مرن تک ایک سی آئی ڈی بھیجا جا رہا ہے. وہ دیدہ نہیں ہوں, اس کے ہمیں کھاتے چ بڑھ کے کوئی کرم کرے اتنے بھی لکھ لینا چنگا یا ماڑا. اندر بڑھ کے کرم کماوے سوچو کنٹی جانی ہے, دھرم کرے تو دھرم ہی نہ پوائے, پاپ کماوے پاپ ہی جانی. ایسا ہی نیت ہے. کہنے لگے وہ پاس دو کاپیاں, کہنے دیکھو میرے پاس دو کاپیاں ہیں, ایک آسیا کاپی ایک سفید کاپی ہے. یہاں دونوں میں میں آپ کے سفید کاپی کے چنگے کرم لکھ رہا ہوں, سیاہ کے ماڑے کرم لکھ رہا ہوں. جس وقت آپ کی آیو پوری ہوئے گی یہ دوے کاپیاں میں دھرمراج کے اگے رکھ دینی ہیں, وہ رجسٹر پہلے بھی درج ہو چکا ہوں, سیم کر کے اتنے یہاں کے حساب سے ہی تیرا اگلا جنم ہونا, یہاں مطابق اگلا جنم ہونا. یا یوں کہہ لو انسان اپنا بھوش خود تیار کرتا ہے, جی میں اپنا فیوچر اتنے بچے پڑھنے والے جی ہجے کچھ بننا ہوگا آپ بنا دیں, ڈاکٹر انجینئر بیرسٹر آدھ آپ بنا لیں, وہ ہجی مزدور لے کے اسی طرح محنت کرتے بن جاتے ہیں. اسی طرح انسان نے اپنا بھوش آپ بنا ہے. تو کرم کرم بھی سوتنتر ہے لیکن فل بھوگنے پرتنتر ہے. اس کر کے دونوں کاپی میں اگے رکھ دیں گے, یہ مطابق اگلا جنم آپ کا ہونا ہے. یہ سن کے مجسٹریٹ کہنے لگا یہ رب نو کی لوڑ پی, قانونی بندہ سی نا, مجسٹریٹ سے اکثر ایل ایل پی کیتا ہے جی. تو کہنے لگا رب نو کی لوڑ پی, وہ خفیہ کہنے لگا سرکار نو کی لوڑ پی, سی آئی ڈی بھیج دی ہے, ان کی لوڑ اپنا نظام قائم کرنا ہے, انتظام کرنا ہے. پرمیشن نے بھی اپنا انتظام کرنے نے کھیل رکھی ہے, وہ فرض ہے ساری دنیا. پھر یہ گل سن کے کہنے لگا دسو پھر یہ جہی دونوں کاپیاں نے ایک سیاہ ایک سفید آپ کہتے ہو, میرے دسو سفید کاپی چ کن چنگے کام کیتے ہیں. اج تھائی سفید کاپی کھولی اس نے کہنے لگا اج تک آپ نے پنج کرم چنگے کیتے ہیں سر. مجسٹریٹ سوچنے لگا نگاہ مارن لگے واقعی میں یہ این کچھ کیتے ہیں. پھر کہنے لگے ذرا سیاہ کاپی کھول کے بھی دسو میرے کو. مجسٹریٹ سوچنے لگا نگاہ مارن لگے واقعی میں یہ این کچھ کیتے ہیں. پھر کہنے لگے ذرا سیاہ کاپی کھول کے بھی دسو میرے برے کام کنے ہیں. جب سیاہ کاپی کھول کے دسی کہنے لگا مجسٹریٹ صاحب آپ دے ساڑھے گیارہ سو برا کام, پنج ہی کام چنگے پنج کٹے جان گے گیارہ سو پینتالی برے دے گے. یہ اگے دلو کی بننا ہے, دوزخ بننا ہے یا جنت بننا ہے؟ اس دن یہ سیاہ کاپی کا پھل برا ہے, نتیجہ برا ہے, دکھ ملے گا, یہ چنگا ہے. سو این گل سن کے حیران ہو گیا. وہ ناسٹک بندہ سی رب نو نہیں منتا, لوگ کہنا سی رب روپئے نہیں منٹ حوصلے بنایا لوگوں نے. تو اج حیران ہوئے واقعی میں تو منتا نہیں سی, تو گل کچھ اور ہی نکلی. یہ سوچ رہا ہے دل میں سوچتا بھائی میں غلطی کی, پیچھے جی اپنی زندگی ہوں برباد کی, جی آنے والی زندگی ہے وہ میں سیاہ کاپی کے ایک بھی نامہ نہیں درج ہونے دیا گا, سفید کاپی بھر کے جاواں گا. قدرتی انسان کے کتنے خیال آیا کرتا جب یہ سما ہوئے. جب این گل ہوئی اس وہ جا سی دیو دوت اس نے وہ قلم بڑی چھتی چلی سفید کاپی سے, پوچھنے کی لکھ دوں ਕਹਿੰਦੇ ਮੈਂ ਲਿਖ ਰਿਹਾ ਇਹ ਆਪਣੇ ਸੁਭਾਅ ਨੂੰ ਬਦਲ ਲਿਆ ਹੈ, ਪ੍ਰਣ ਕਰਦਾ ਹੈ ਮੈਂ ਅੱਗੇ ਵਾਸਤੇ ਆਸਕਤ ਭਾਵਨਾ ਰੱਖਾਂਗਾ, ਰੱਬ ਨੂੰ ਮੰਨਾਂਗਾ, ਨੇਕੀ ਕਰਾਂਗਾ, ਪਰਕਾਰ ਕਰਾਂਗਾ, ਸਭ ਦੇ ਨਾਲ ਸੁੱਖ ਨਾਲ ਵਰਤਾਂਗੇ ਕੀ ਯਾਦ। ਇੰਨੀ ਗੱਲ ਕਹਿ ਕੇ ਉਹਦਾ ਅਲੋਕ ਹੋ ਗਿਆ, ਮੈਜਿਸਟ੍ਰੇਟ ਨੇ ਆਪਣਾ ਫਿਊਚਰ ਬਹੁਤ ਆਲਾ ਬਣਾਇਆ। ਸ਼ਾਸਨ ਕਿਉਂ ਇਸ ਤਰੀਕੇ ਸਿਰ ਜਿਹੜਾ ਇਹ ਹੁੰਦਾ ਉਹਦਾ ਫਲ ਅੱਗੇ ਕਿਹਾ ਜਾਂਦਾ ਹੈ, ਯਾਨੀ ਉੱਥੇ ਜਿਹਨੂੰ ਕਹਿੰਦੇ ਹਨ ਨਰਕ ਜਾਂ ਦੁੱਖ ਸੰਯਮ ਨੀ ਪੂਰੀ, ਉੱਥੇ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਸੀ, ਜਿਹਾ ਕਿਸੇ ਦਾ ਕਰਤੱਵ ਉਹੋ ਜਿਹਾ ਫਲ ਮਿਲਦਾ। ਕਈ ਐਸੇ ਬੰਦੇ ਹਨ ਜਿਹੜੇ ਇਹ ਦੁਨੀਆਂ ਵਿੱਚ ਮਰ ਕੇ ਫਿਰ ਆ ਗਏ, ਉਹ ਉਸ ਥਾਂ ਦਾ ਨਜ਼ਾਰਾ ਦੇਖ ਕੇ ਆਏ ਹਨ। ਗੁਰਬਾਣੀ ਵਿੱਚ ਜਾਂ ਹੋਰ ਸ਼ਾਸਤਰਾਂ ਵਿੱਚ ਉਹਨਾਂ ਬਜ਼ੁਰਗਾਂ ਨੇ ਕਥਨ ਕੀਤਾ ਜਿਹਨਾਂ ਨੂੰ ਤਿੰਨੇ ਲੋਕ ਜਿਵੇਂ ਹੱਥ ਦੇ ਔਲਾਦੇ ਹੁੰਦੇ ਸੀ, ਉਹਨਾਂ ਨੇ ਗੱਲਾਂ ਸਾਡੀ ਯਾਦ ਵਾਸਤੇ ਲਿਖੀਆਂ। ਜਿਹੜੇ ਸ਼ਰਧਾ ਵਿਸ਼ਵਾਸ ਲਿਆਉਂਦੇ ਇਹਨਾਂ ਨੂੰ ਮੰਨ ਕੇ ਆਪਣੇ ਜੀਵਨ ਨੂੰ ਅੱਛਾ ਬਣਾਉਂਦੇ ਨੇ, ਆਪਣੀ ਬਿਹਤਰੀ ਕਰ ਲੈਂਦੇ, ਜਿਹੜੇ ਨਹੀਂ ਮੰਨਦੇ ਆਪਣੇ ਨਾਲ ਧੋਖਾ ਕਰਦੇ। ਸੰਯਮ ਕਰਕੇ ਇਸ ਤਰੀਕੇ ਸਿਰ ਉਹ ਸੰਯਮਨੀਪੁਰੀ ਦੇ ਪਾਸ ਦੀ ਰਾਜਾ ਜਨਕ ਜੀ ਵਿਮਾਨ ਉੱਪਰ ਚੜ੍ਹ ਕੇ ਗੁਜ਼ਰਨ ਲੱਗੇ, ਉਹਨਾਂ ਦੇ ਕੰਨ ਦੇ ਵਿੱਚ ਦੁੱਖ ਭਰੀ ਆਵਾਜ਼ ਪਈ। ਇੱਥੇ ਹਵਾਲਾਤਾਂ ਵਿੱਚ ਪੁਲਿਸ ਜੇ ਪੁੱਛਦੀ ਹੈ ਕਿਸੇ ਨੂੰ ਦੂਰ ਦੂਰ ਤੱਕ ਚੀਖਾਂ ਸੁਣਦੀਆਂ ਹਨ, ਤੇ ਉੱਥੇ ਕਿਉਂ ਨਾ ਸੁਣ। ਸੋ ਜਦੋਂ ਕੰਨ ਵਿੱਚ ਚੀਖਾਂ ਪਈਆਂ ਤੇ ਦੁੱਖ ਭਰੀ ਆਵਾਜ਼ ਕੰਨ ਵਿੱਚ ਪਈ, ਤੈਨੂੰ ਰਹਿਮ ਆਇਆ, ਤਰਸ ਆਇਆ, ਜਿਹੜੇ ਨਰਮ ਹਿਰਦੇ ਜਲਦੀ ਦ੍ਰਵੀਭੂਤ ਹੋ ਜਾਂਦੇ ਹੁੰਦੇ ਹਨ, ਪੁੱਛਣ ਲੱਗੇ ਇਹ ਕੀ ਗੱਲ ਹੈ, ਕੈਸੀ ਆਵਾਜ਼ ਆ ਰਹੀ ਹੈ। ਜਿਹੜੇ ਦੇਵਤਾ ਸਨ ਗੰਧਰਵ ਲੋਕ ਨਾਲ, ਉਹ ਕਹਿਣ ਲੱਗੇ ਮਹਾਰਾਜ ਇਹ ਸੰਯਮ ਦੀ ਪੂਰੀ ਹੈ, ਇਹ ਨਰਖਨ ਇਹ ਨਰਕ ਜੀਵਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ, ਜਿਹੋ ਜਿਹਾ ਕਿਸੇ ਨੇ ਦੁਨੀਆਂ ਵਿੱਚ ਜਾ ਕੇ ਗੁਨਾਹ ਕੀਤਾ ਉਸਦੇ ਮੁਤਾਬਕ ਇੱਥੇ ਉਹਨਾਂ ਨੂੰ ਸਜ਼ਾ ਮਿਲਦੀ ਹੈ। ਸੋ ਇੱਥੇ ਸੱਚੋ ਹੀ ਸੱਚ ਨਿਬੜਦਾ, ਇੱਥੇ ਕਿਸੇ ਨਾਲ ਬੇਇਨਸਾਫੀ ਨਹੀਂ ਹੁੰਦੀ ਹੈ, ਨਾ ਕਿਸੇ ਦੀ ਰਿਆਇਤ ਕੀਤੀ ਹੈ। ਇਸ ਵਾਸਤੇ ਇਹ ਉਹਨਾਂ ਦੀਆਂ ਚੀਖਾਂ ਹਨ, ਪੁਕਾਰਾਂ ਹਨ, ਦੁੱਖ ਭਰੀਆਂ, ਉਹਨਾਂ ਨੂੰ ਕੁੱਟਾਂ ਪੈਂਦੀਆਂ, ਮਾਰਾਂ ਪੈਂਦੀਆਂ, ਕਈ ਕਿਸਮ ਦੀਆਂ ਤਕਲੀਫਾਂ ਦਿੱਤੀਆਂ ਜਾ ਰਹੀਆਂ। ਚਿੱਤ ਵਿੱਚ ਰਹਿਮ ਆ ਗਿਆ ਵੀ ਇਹਨਾਂ ਨੂੰ ਜੇ ਕਿਵੇਂ ਛੁਡਾ ਦਿੱਤਾ ਜਾਵੇ ਦੁਖੀ ਲੋਕਾਂ ਨੂੰ। ਇਹ ਕੁਦਰਤੀ ਗੱਲ ਹੈ, ਨਰਮ ਹਿਰਦਾ ਜਲਦੀ ਸ਼ਾਸਨ ਪਿਘਲ ਜਾਇਆ ਕਰਦਾ, ਦ੍ਰਵੀਭੂਤ ਹੋ ਜਾਇਆ ਕਰਦਾ। ਸੋ ਚਿੱਤ ਵਿੱਚ ਸੋਚ ਕੇ ਵੀ ਚਲੋ ਧਰਮ ਰਾਜਾ ਨੂੰ ਕਹਿ ਕੇ ਇਹਨਾਂ ਨੂੰ ਛੁਡਾ ਦਿੱਤਾ ਜਾਵੇ, ਚੰਗੀ ਗੱਲ। ਧਰਮ ਰਾਜਾ ਦਾ ਉੱਥੇ ਨਾਲ ਹੀ ਬੰਗਲਾ ਹੈ, ਉੱਥੇ ਪਹੁੰਚੇ। ਧਰਮ ਰਾਜਾ ਉਹ ਦੇਵਤਾ ਹੈ ਜਿਹੜਾ ਨਿਆਂ ਤੇ ਬਿਠਾਇਆ ਹੈ, ਧਰਮ ਰਾਜਾ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਗੁਰਬਾਣੀ ਵਿੱਚ ਆਉਂਦਾ ਜਿਸ ਦੀ ਬਾਬ। ਸੋ ਉੱਥੇ ਜਿਸ ਵਕਤ ਧਰਮ ਰਾਜਾ ਨੂੰ ਪਤਾ ਲੱਗਾ ਵੀ ਰਾਜਾ ਜਨਕ ਜੀ ਰਾਜਾ ਦੀ ਹੈਸੀਅਤ ਵਿੱਚ ਨਹੀਂ, ਇੱਕ ਬ੍ਰਹਮ ਗਿਆਨੀ ਭਗਤ ਦੀ ਹੈਸੀਅਤ ਵਿੱਚ ਆਏ ਹਨ। ਸੋ ਉਹ ਉਹਨਾਂ ਦਾ ਸੇਵਾਦਾਰ ਹੈ ਜਿਹੜਾ ਪਾਪੀਆਂ ਨੂੰ ਡੰਡ ਦਿੰਦਾ ਹੈ, ਉਹਨਾਂ ਨੂੰ ਹਿਸਾਬ ਕਿਤਾਬ ਕਰਕੇ ਤੁਹਾਨੂੰ ਲੋਕਾਂ ਵਿੱਚ ਭੇਜਦਾ ਹੈ, ਉਹ ਪਰਮੇਸ਼ਵਰ ਦੇ ਪਿਆਰਿਆਂ ਦਾ ਸੇਵਾਦਾਰ ਹੈ। ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਉਸ ਅਸ਼ਟਪਦੀ ਦੇ ਵਿੱਚ ਜਿਹਦਾ ਕੱਲ ਜ਼ਿਕਰ ਆਇਆ ਸੀ, ਸਾਧੂ ਲਕਸ਼ਣ, ਸਾਧੂ ਦੀ ਸੰਗਤ ਕਰਨ ਵਾਲੇ ਦਾ ਫਲ, ਤੇ ਉਹਦੇ ਵਿੱਚ ਇੱਕ ਤਾਂ ਇਉਂ ਫਰਮਾਉਂਦੇ ਹਨ, ਧਰਮ ਰਾਜਾ ਜੀ ਕਰੂਗਾ ਸੇਵਾ। सुरदेव साध संग धर्म राय करे सेवा, यूं फरमान कीते गुरु अर्जुन देव महाराज जी ने। तो जिस वक्त जनक जी उसके घर पहुंचे, पता लगा भाई जनक जी आए हैं, ब्रह्मज्ञानी हैं, भक्त हैं, तो झट ही धर्म राजा उसके आंदा है, नमस्कार करके ओ पाक समझे, बल्कि कहता है नाम ध्यान साजना जन्म पदार्थ जीत, नानक धर्म ऐसे जवे पीतो भवन पुनी। सज्जन जन प्रभु दे प्यारे नाम जपते हैं, भजन करते हैं परमेश्वर का, क्यों अपने जन्म नु जीत लेंदे, मानुक जन्म नु सफला कर लेंदे। फिर जे किते कताई उन्हां दा जाना धर्म राजा दे पास हो जाए, वो अपने पाक समझदा कहिंदा आपने मेरा ग्रह पवित्र कर दिता। यूं कहिंदा कीतो भवन पुनीत खरीदिया भगवान ने, महापुरख जावे उहदे आउण ते ग्रह पवित्र मन्या जांदा है। क्यों? अरसा तीर्थ जै साध भगत करे, गुरबाणी दसदी है जिथे एक पैर रख देवे वाहिगुरू दा प्यारा, ओ थां नूं कितनी पवित्रता शुद्धि मिलदी, जिवें ठाठ तीर्थ कीतियां शुद्धि मिलिया करदी है। तै बैकुंठ जै नाम उचरे, ओ थां बैकुंठ होया करदा जिथे नाम दा उच्चारण हो जावे। देखो ना मोटियां मिसालां, एक कोई मलेरिए का मरीज किसी कमरे में रह जाए, उत्थे डॉक्टर लोग कहते हैं 6-7 दिन वास्ते वो किरम छड़ जाता, मलेरिए के जर्म रह जाते हैं उस कमरे के, उस मकान जिथे एक मलेरिए का मरीज रह जाए। जिस किसी मकान में एक टाइफाइड का मियादी बुखार का मरीज रह जाए, उत्थे 12-14 दिन वास्ते वो किरम छड़ जाया करता, डॉक्टर लोग अच्छी तरह जानते हैं इस गल। जिस किसी कमरे में किसी मकान में टीवी का मरीज, तपदिक का मरीज रह जाए, उत्थे 6 महीने वास्ते उहदे जन्म रह जाने। जो इन्हां चीजां की यह हालत है सत्संग, जिथे एक परमेश्वर का प्यारा बैठ जाए, वह थां किन्ने शांति दे, पीस ऑफ माइंड दे और शुद्धि दे जन्म रह जाएंगे, यह गल नहीं मनी जाती। जो वह गल्लां मनदे हो, यह नहीं मनन दी। गुरबाणी दस रही है जिथे एक पैर रखदे प्रभु का प्यारा, उत्थे इतनी शुद्धि मिलती है जिवें ठाठां तीर्थां कीतियां शुद्धि मिलती। तीर्थां संतां दे चरणां दी तुली लोचदे। गुरबाणी ते इउं दसदी है, गंगा जमुना गोदावरी सुरस्ती ते उत्तम करें धूर साधु की ताई, किलविख महल हरे परे हमरे विच अमरी महल साधु की धूर गवाई। इउं गुरबाणी दसदी है तीर्थ दी लोचदे संतां दी तुली ताई। ਸੰਤਾਂ ਦੀ ਧੂੜੀ ਸਪਰਸ਼ ਕਰਕੇ ਪਵਿੱਤਰ ਹੁੰਦੇ ਨੇ। 12 ਸਾਲੀ ਕੁੰਭ, 6 ਸਾਲੀ ਅਦਕੁੰਭੀਆਂ ਜੋ ਰੱਖੀਆਂ ਹੋਈਆਂ, ਇਹਨਾਂ ਦਾ ਮਤਲਬ ਇਹ ਹੁੰਦਾ ਹੈ ਤੀਰਥਾਂ ਦੇ ਪਾਪਾਂ ਨੂੰ ਬਹੁਤ ਸਾਰੇ ਮਹਾਂਪੁਰਸ਼ ਇਸ਼ਨਾਨ ਦੇ ਬਹਾਨੇ ਉਸਦੇ ਵਿੱਚ ਆਪਣੇ ਚਰਨ ਆਦਿ ਸਪਰਸ਼ ਕਰਦੇ ਹਨ, ਉਹਨਾਂ ਨੂੰ ਪਵਿੱਤਰਤਾ। ਦੇਖੋ ਨਾ, ਇੱਕ ਦਫ਼ਾ ਇੱਕ ਕੋਈ ਇਹੋ ਜਿਹਾ ਬੰਦਾ ਜਿਹਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ ਤੇ ਸੀ, ਉਹਦਾ ਇਹ ਪ੍ਰਣ ਸੀ ਜਿਸਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਸਦੇ ਹੱਥ ਦਾ ਅੰਨ ਨਹੀਂ ਸੀ ਖਾਂਦਾ ਹੁੰਦਾ। ਸੋ ਹੁਣ ਉਹ ਇਸ਼ਨਾਨ ਵਾਸਤੇ ਚੱਲਿਆ, ਜਾਂਦਿਆਂ 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 ਕੁਛ ਫਾਸਲੇ ਤੇ ਪੂਰਾ ਗੰਗਾ ਜੀ ਦੇ ਇੱਕ ਆਸ਼ਰਮ ਸੀ ਕਿਸੇ ਮਹਾਤਮਾ ਦਾ। ਸੋ ਉੱਥੇ ਉਸਨੂੰ ਸੂਰਜ ਛਿਪ ਜਾਂਦਾ, ਉੱਥੇ ਰਾਤ ਸਹਿਣ ਦਾ ਮੌਕਾ ਮਿਲਿਆ। ਲੰਗਰ ਵਗੈਰਾ ਦੀ ਘੰਟੀ ਵੱਜੀ, ਉਸਨੇ ਵੀ ਇਹ ਜਾਣ ਕੇ ਪ੍ਰਸ਼ਾਦ ਛਕ ਲਿਆ ਵੀ ਇਹ ਤਾਂ ਨੇੜੇ ਰਹਿੰਦੇ ਨੇ, ਕਈ ਵਾਰੀ ਗੰਗਾ ਜੀ ਦਾ ਇਸ਼ਨਾਨ ਕੀਤਾ। ਪ੍ਰਸ਼ਾਦ ਛੱਕ ਕੇ ਹੋਰ ਪ੍ਰੇਮੀ ਕਿਉਂਕਿ ਮਹਾਤਮਾ ਦੇ ਪਾਸ ਆ ਕੇ ਬੈਠ ਗਏ, ਉਹਨੇ ਆਪਣੇ ਖਿਆਲ ਦੇ ਮੁਤਾਬਕ ਗੱਲ ਛੇੜੀ, ਮਹਾਰਾਜ ਬਾਬਾ ਜੀ ਆਪਨੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੋਣਾ। ਉਹ ਕਹਿੰਦੇ ਤਾਂ ਇਸੇ ਤਾਂ ਕਦੇ ਵੀ ਨਹੀਂ ਕੀਤਾ, ਸਾਡੀ ਸ਼ਰਧਾ ਤਾਂ ਵਾਹਿਗੁਰੂ ਦੀ ਭਗਤੀ ਔਰ ਬ੍ਰਹਮ ਗਿਆਨ ਤੇ। ਸੱਚਾ ਤੀਰਥ ਆਤਮ ਤੀਰਥ ਸਾਡੇ ਅੰਦਰ ਹੈ, ਹਮੇਸ਼ਾ ਹੀ ਹਰ ਦਮ ਦਮ ਨਾਲ ਉਹਦੇ ਵਿੱਚ ਚੁੱਕੀਆਂ ਲਗਾਉਂਦੇ ਹਾਂ ਮਨ, ਇਸ ਕਰਕੇ ਇੱਥੇ ਤਾਂ ਅਸੀਂ ਕਦੇ ਵੀ ਇਸ਼ਨਾਨ ਨਹੀਂ ਕੀਤਾ। ਘਬਰਾ ਗਿਆ ਕਿਉਂਕਿ ਪ੍ਰਣ ਭੰਗ ਹੋ ਗਿਆ। ਓਹੋ, ਮੈਂ ਤਾਂ ਤੁਹਾਡੇ ਲੰਗਰੋਂ ਰੋਟੀ ਖਾ ਲਈ, ਮੇਰੇ ਤਾਂ ਪ੍ਰਣ ਸੀ ਜਿਹਨੇ ਗੰਗਾ ਜੀ ਦਾ ਇਸ਼ਨਾਨ ਨਹੀਂ ਕੀਤਾ ਉਹਦੇ ਹੱਥੋਂ ਕਦੇ ਰੋਟੀ ਨਹੀਂ ਸੀ ਖਾਂਦਾ ਹੁੰਦਾ। ਘਬਰਾ ਗਏ। ਜਦੋਂ ਆਦਮੀ ਨੂੰ ਘਬਰਾਹਟ ਹੁੰਦੀ ਹੈ ਫਿਰ ਉਹਦੀ ਤਬੀਅਤ ਕੁਛ ਹੋਰ ਹੋ ਜਾਂਦੀ ਹੈ। ਭਾਵੇਂ ਸੂਰਜ ਛਿਪ ਗਿਆ ਸੀ, ਅੱਗੇ ਕਾਫੀ ਘਣਾ ਜੰਗਲ ਸੀ, ਗਰਮੀ ਦਾ ਮੌਸਮ ਸੀ, ਉਸੀ ਵਕਤ ਡੇਰੇ ਤੋਂ ਬਾਹਰ ਨਿਕਲ ਗਿਆ ਵੀ ਇੱਥੇ ਰਾਤ ਰਹਿਣਾ ਨਹੀਂ, ਇਹਨਾਂ ਨੇ ਇਸ਼ਨਾਨ ਹੀ ਨਹੀਂ ਕਦੇ ਕੀਤਾ ਗੰਗਾ ਜੀ। ਸਯੋਂ ਕਰਕੇ ਨਾਲ ਹੀ ਕੁੱਚਾ ਜਿਹਾ ਟਿੱਬਾ ਸੀ, ਸੋਚਿਆ ਵੀ ਹੁਣ ਜਾਂਦੇ ਹਾਂ, ਅੱਗੇ ਬਹੁਤ ਘਣਾ ਜੰਗਲ ਹੈ, ਬੜੇ ਦਰਿੰਦੇ ਰਹਿੰਦੇ ਨੇ, ਸ਼ੇਰ ਭਾਗ ਆਦਿ, ਅਤੇ ਕੱਲ੍ਹ ਸਵੇਰੇ ਚੱਲਾਂਗੇ, ਇੱਥੇ ਰਾਤ ਕਿਤੇ ਕੱਟ ਲੈਂਦੇ ਹਾਂ ਟਿੱਬੇ। ਉੱਥੇ ਪੈ ਗਿਆ, ਘਬਰਾਏ ਆਦਮੀ ਨੂੰ ਨੀਂਦ ਨਹੀਂ ਆਉਂਦੀ। ਦੇਖੋ ਉਹ ਚਿੱਤ ਵਿੱਚ ਕੋਈ ਨੀਂਦ ਨਹੀਂ ਆਇਆ ਕਰਦੀ ਚੰਗੀ, ਅਸੀਂ ਜਤ ਲਾਂਗੀ। ਪਿਛਲਾ ਪੈ ਰਾਤਰੀ ਦਾ ਬ੍ਰਹਮ ਮੁਹੂਰਤ ਅੰਮ੍ਰਿਤ ਵਿਆਹ ਆਇਆ। ਉਸ ਵੇਲੇ ਕੀ ਦੇਖਦਾ ਹੈ, 3 ਕਾਲੇ ਰੰਗ ਦੀਆਂ ਗਊਆਂ ਉਸ ਟਿੱਬੇ ਦੇ ਪਾਸ ਦੀ ਗੁਜ਼ਰੀਆਂ, ਬਿਲਕੁਲ ਸਿਆਹ ਰੰਗ ਉਹਨਾਂ ਦੇ। ਅੱਗੇ ਜਿੱਥੇ ਬਾਹਰਲੇ ਪਾਸੇ ਇੱਕ ਟੋਆ ਜਿਹਾ ਸੀ, ਉਹਦੇ ਵਿੱਚ ਪਾਣੀ ਸੀ, ਉੱਥੋਂ ਦੇ ਜਿਹੜੇ ਇਸ਼ਨਾਨ ਕਰਦੇ ਸੀ ਸਾਧੂ ਮਹਾਤਮਾ ਹੋਰ, ਉਹਨਾਂ ਦਾ ਪਾਣੀ ਉੱਥੇ ਜਾ ਕੇ ਗਿਰਦਾ ਸੀ। ਐਵੇਂ ਮਹਿਲਾ ਪਚਾਲਾ ਪਾਣੀ ਸੀ, ਲੇਕਿਨ ਉਹਨਾਂ ਗਊਆਂ ਨੇ ਉੱਥੇ ਜਾ ਕੇ ਇਸ਼ਨਾਨ ਕੀਤਾ, ਚੁੰਮੀਆਂ ਲਾਈਆਂ, ਸਫੈਦ ਹੋ ਵਾਪਸ ਜਾ ਰਹੀਆਂ। ਪੁੱਛਣ ਲੱਗੇ, ਤੁਸੀਂ ਕੌਣ? ਅਤੇ ਉੱਥੇ ਮੈਲੇ ਜਿਹੇ ਪਾਣੀ ਵਿੱਚ ਨਹਾ ਕੇ ਤੁਹਾਡੇ ਰੰਗ ਕਿੰਨੇ ਚਿੱਟੇ ਹੋ ਗਏ? ਉਹਨਾਂ ਚਿੱਤ ਨੇ ਕਿਹਾ, ਅਸੀਂ 3 ਨਦੀਆਂ ਹਾਂ, ਗੰਗਾ, ਜਮਨਾ, ਗੋਦਾਵਰੀ, ਜਿਹਨਾਂ ਨੂੰ ਲੋਕ ਪਵਿੱਤਰ ਨਦੀਆਂ ਜਾਂ ਤੀਰਥ ਮੰਨਦੇ ਹਾਂ, ਅਸੀਂ ਉਹਨਾਂ ਦੇ ਅਭਿਮਾਨੀ ਦੇਵਤਾ ਨੂੰ। ਸੋ ਪਹਿਲੇ ਰੰਗ ਸਾਡੇ ਕਾਲੇ ਹੀ ਸਨ, ਸਾਡੇ ਸ਼ਰਧਾ ਵਾਲੇ ਲੋਕ, ਪਾਪੀ ਲੋਕ ਇਸ਼ਨਾਨ ਕਰਦੇ ਨੇ ਸ਼ਰਧਾ ਨਾਲ, ਸਾਡੇ ਪਾਪ ਛੱਡ ਜਾਂਦੇ ਨੇ, ਪਾਪ ਦਾ ਰੰਗ ਕਾਲਾ ਹੈ, ਸਾਡੇ ਰੰਗ ਕਾਲੇ ਹੋ ਗਏ। ਫਿਰ ਜਦੋਂ ਸਾਨੂੰ ਉਹਨਾਂ ਪਾਪਾਂ ਦਾ ਭਾਰ ਵਿਆਪਦਾ ਹੈ, ਤੇ ਅਸੀਂ ਇਹੋ ਜਿਹੇ ਜਿਹੜੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਮਸਤ ਮਹਾਂਪੁਰਖ, ਉਹਨਾਂ ਦੀ ਚਰਨ ਧੂੜੀ ਚਾਹੁੰਦੇ, ਉੱਥੇ ਅਸੀਂ ਇਸ਼ਨਾਨ ਕਰਕੇ ਆਪਣੇ ਪਾਪ ਲਾਉਂਦੇ, ਇੱਥੇ ਇਸ਼ਨਾਨ ਕੀਤਾ ਸਾਡੇ ਪਾਪ ਲੈ ਗਏ ਤਾਂ ਸਾਡੇ ਰੰਗ ਚਿੱਟੇ ਹੋ ਗਏ। ਜਦੋਂ ਉਸਨੇ ਇਹ ਗੱਲ ਸੁਣੀ, ਹੈਰਾਨ ਹੋ ਗਿਆ ਵੀ ਮੈਂ ਤਾਂ ਸਮਝਦਾ ਸੀ ਸਭ ਤੋਂ ਵੱਡੀ ਚੀਜ਼ ਤੀਰਥ ਹੀ ਹੈ, ਤੇ ਇਹ ਤਾਂ ਗੱਲ ਕੁਛ ਹੋਰ ਹੀ ਨਿਕਲੀ। ਸੋ ਕਦੇ ਕਬੀਰ ਨੇ ਕਿਹਾ, ਕਬੀਰੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ, ਤੀਰਥ ਵੱਡਾ ਹੈ ਕਿ ਵੈਕ ਪਿਆਰੇ, ਤੀਰਥ ਕੀ ਹੈ ਇੱਕ ਫਲ ਹੈ, ਕਬੀਰ ਜੀ ਕਹਿੰਦੇ ਤੀਰਥ ਕੀ ਹੈ ਇੱਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਚਾਰ। ਵਿਅਰਥ ਤਾਂ ਨਹੀਂ ਹੈ, ਤੀਰਥਾਂ ਦੇ ਸ਼ਰਧਾ ਨਾਲ ਇਸ਼ਨਾਨ ਕਰਦੇ ਜੇ ਕੋਈ ਇੱਕ ਗੁਣਾ ਫਲ ਹੈ, ਉਹ ਵੀ ਇਉਂ ਨਾ ਕਰੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਉਹ ਤਾਂ ਫਿਰ ਇਉਂ ਹੁੰਦਾ ਇੱਕ ਉਹ ਲੱਤੀ ਨਾਤਿਆਂ ਦੋ ਕੋ ਚੜੀਏ ਸੁਰ, ਬਾਹਰ ਧੋਤੀ ਤੂੜੀ ਅੰਦਰ ਵਿਸ਼ਨ ਕੋ ਸਾਧ ਭਲੇ ਨਾਤਿਆਂ ਚੋਰ ਸਚੋਰਾਂ ਚੋਰ, ਜੇ ਸ਼ਰਧਾ ਨਾਲ ਇਸ਼ਨਾਨ ਕਰਦਾ ਇੱਕੋ ਗੁਣਾ ਫਲ ਹੈ। ਪਰ ਕੋਈ ਮਹਾਂਪੁਰਸ਼ ਗੁਰੂ ਦੇ ਪਿਆਰੇ ਮਿਲ ਜਾਣ, ਰੱਬ ਦੇ ਪਾਸੇ ਦੀਆਂ ਗੱਲਾਂ ਬਾਤਾਂ ਹਰੀ ਜਾਂ ਸੋਝੇ ਚੌਗਣਾ ਫਲ ਘਰੇ ਬੈਠੇ ਹੋ ਜਾਂਦਾ, ਗੁਰੂ ਸ਼ਰਨ ਪ੍ਰਾਪਤ ਹੋ ਗਈ ਤਾਂ ਵਾਹਿਗੁਰੂ ਦੀ ਬੰਦਗੀ ਕਰਨ ਨਾਲ ਪੈਸੇ ਫਲਾਂ ਦਾ ਘਾਟ, ਸੱਚੇ ਤੀਰਥ ਆਤਮ ਤੀਰਥ ਵਿੱਚ ਪਹੁੰਚ ਜਾਂਦਾ ਹੈ। ਸਯੋਂ ਕਰਕੇ ਤੁਹਾਨੂੰ ਦੱਸਦੇ, ਤੀਰਥ ਜਿਹੜੇ ਹਨ ਉਹ ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਉੱਦਮ ਕਰੇ ਧੂਰ ਸਾਧੂ ਕੀ ਤਾਈ, ਦਿਲ ਵਿੱਚ ਮਹਿਲ ਭਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂਰ ਗਵਾਈ, ਤੀਰਥ ਵੀ ਲੋਚਦੇ ਸੰਤਾਂ ਦੀ ਧੂਰੀ ਕਹਾਣੀ। ਸ਼ਰਧਾ ਨਾਲ ਇਸ਼ਨਾਨ ਕਰਦੇ ਹਨ, ਆਪਣੇ ਪਾਪ ਉਹਨਾਂ ਵਿੱਚ ਕੁਛ ਲਾਹ ਕੇ ਆਉਂਦੇ ਹਨ, ਲੇਕਿਨ ਸਤਿਪੁਰਸ਼ ਤੀਰਥਾਂ ਦੇ ਪਾਪ ਲੁਕ ਜਾਂਦੇ ਹੁੰਦੇ ਹਨ। ਇਹ ਮਰਿਆਦਾ ਬਣਾਈ ਹੋਈ ਹੈ ਦਰਸ਼ਨ ਇਸ ਬਹਾਨੇ। ਆਓ ਖਿਆਲ ਕਰੋ, ਜਦੋਂ ਇਹੋ ਜਿਹੀ ਅਵਸਥਾ ਹੈ ਤਾਂ ਗੁਰੂ ਜੀ ਫਰਮਾਉਂਦੇ ਹਨ, ਅੜਸਠ ਤੀਰਥ ਜੈ ਸਾਧ ਭਗਤ ਰਹੇ, ਜਿੱਥੇ ਇੱਕ ਪੈਰ ਰੱਖਦੇ ਹੋਏ ਸਾਧੂ ਠਾਠਾਂ ਤੀਰਥਾਂ ਦੇ ਕੀਤੀਆਂ ਜਿਹੀ ਜਿਹੀ ਪਵਿੱਤਰਤਾ ਮਿਲਦੀ ਹੈ ਤੇ ਉਤਨੀ ਪਵਿੱਤਰਤਾ ਉਸ ਥਾਂ ਨੂੰ ਮਿਲ ਜਾਂਦੀ ਹੈ। ਤੈ ਬੈਕੁੰਠ ਜੈ ਨਾਮ ਉਚਰੇ, ਜਿੱਥੇ ਗੁਰੂ ਦਾ ਜਸ ਹੋਵੇ, ਨਾਮ ਦਾ ਉਚਾਰਨ ਹੋਵੇ, ਉਹ ਥਾਂ ਬੈਕੁੰਠ ਹੀ ਬਣ ਜਾਇਆ ਕਰਦਾ ਹੈ। ਸਦੇ ਹੀ ਧਰਮ ਰਾਜਾ ਨੇ ਕਿਹਾ, ਰਾਜਾ ਜਨਕ ਜੀ ਬ੍ਰਹਮ ਗਿਆਨੀ ਦੇ ਆਉਣ ਤੇ ਗੱਲ ਸੁਣ ਕੇ ਰਾਜਾ ਜਨਕ ਜੀ ਕਹਿਣ ਲੱਗੇ, ਮੈਂ ਆਪਣੇ ਵਾਸਤੇ ਤਾਂ ਕੁਛ ਨਹੀਂ ਚਾਹੁੰਦਾ, ਮੈਨੂੰ ਕੋਈ ਲੋੜ ਹੀ ਨਹੀਂ ਹੈ, ਮੈਨੂੰ ਨਿਸ਼ਚਿਤ ਅਵਸਥਾ ਪ੍ਰਾਪਤ ਹੈ, ਜਿਸਨੂੰ ਅਤਿਗਿਆਨ ਵਾਸ਼ਨਾ ਹੈ ਮਨੋ ਨਾਸ ਹੋ ਚੁੱਕਿਆ, ਉਹਦੀਆਂ ਵਾਸ਼ਨਾ ਸਾਰੀਆਂ ਖੈ ਹੁੰਦੀਆਂ, ਉੱਥੇ ਇੱਛਾ ਸਾਰੀਆਂ ਸ਼ਾਂਤ ਹੁੰਦੀਆਂ ਹਨ, ਇੱਛਾ ਜਿਤਨੀਆਂ ਹੁੰਦੀਆਂ ਅਗਿਆਨ ਵਿੱਚ ਹੁੰਦੀਆਂ, ਭੁੱਲ ਵਿੱਚ ਹੋਇਆ ਕਰਦੀਆਂ। ਸੰਯੋਗ ਕਰਕੇ ਇਹ ਤਾਂ ਮੇਰੀ ਆਪਣੀ ਇੱਛਾ ਤਾਂ ਮੈਨੂੰ ਕੋਈ ਨਹੀਂ, ਲੇਕਿਨ ਜੇ ਤੂੰ ਕੋਈ ਸੇਵਾ ਕਰਨੀ ਚਾਹੁੰਦਾ ਹੈ, ਇਹ ਜਿਹੜੇ ਦੁਖੀ ਨੂੰ ਵਿਚਾਰੇ ਨਾਰਕੀ ਜੀ, ਇਹਨਾਂ ਨੂੰ ਛੱਡ ਦੇ, ਸਜ਼ਾਵਾਂ ਮਿਲ ਰਹੀਆਂ, ਰੋਂਦੇ ਨੇ, ਚੀਖਦੇ ਨੇ, ਪੁਕਾਰਦੇ ਨੇ, ਤਕਲੀਫਾਂ ਹੋ ਰਹੀਆਂ, ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦੀਆਂ, ਇਉਂ ਕਰਕੇ ਇਹਨਾਂ ਨੂੰ ਛੱਡਦੇ, ਮੈਂ ਇਹ ਸੇਵਾ ਤੇਰੇ ਤੋਂ ਚਾਹੁੰਦਾ, ਹੋਰ ਮੈਂ ਆਪਣੇ ਵਾਸਤੇ ਕੁਛ ਵੀ ਨਹੀਂ ਚਾਹੁੰਦਾ। ਇਉਂ ਕਹਿੰਦੇ ਧਰਮ ਰਾਏ ਨੂੰ ਆਖੇ ਹੁਣ, ਸਭਨਾ ਦੀ ਕਰ ਬੰਦ ਖਲਾਸੀ, ਕਰਦੇ ਬੰਦ ਖਲਾਸੀ ਸਭਨਾ ਜੀਵਾਨੀ, ਕਰਦੇ ਬੰਦ ਸੇਵਾ ਕਰਨੀ ਚਾਹੁੰਦਾ ਹੈ, ਇਹ ਜਿਤਨੇ ਨਾਰਕੀ ਜੀ ਸਜ਼ਾਵਾਂ ਕਰਕੇ ਦੁਖੀ ਹੋ ਰਹੇ ਹਨ, ਕਸ਼ਟ ਮਿਲ ਰਹੇ ਹਨ, ਦੁੱਖ ਮਿਲ ਰਹੇ ਹਨ, ਚੀਖੋ ਪੁਕਾਰ ਕਰਦੇ ਹਨ, ਇਹਨਾਂ ਨੂੰ ਛੋੜ ਦੇ, ਮੈਂ ਇਹ ਕੁਛ ਸੇਵਾ ਚਾਹੁੰਦਾ, ਆਪਣੇ ਵਾਸਤੇ ਮੈਂ ਕੁਛ ਨਹੀਂ ਚਾਹੁੰਦਾ। ਜਦੋਂ ਇੰਨੀ ਗੱਲ ਕਹੀ, ਧਰਮ ਰਾਜਾ ਫਿਕਰ ਵਿੱਚ ਪੈ ਗਿਆ, ਕਿੱਡੀ ਵੱਡੀ ਮੰਗ ਮੰਗੀ, ਭਾਵੇਂ ਇਹਨਾਂ ਵਾਸਤੇ ਕੀ ਮੰਗੀ। ਕਹਿੰਦੇ ਮਹਾਰਾਜ, ਮੇਰਾ ਅਖਤਿਆਰ ਨਹੀਂ, ਇਹਨਾਂ ਨੂੰ ਮੈਂ ਸੁਤੰਤਰ ਛੱਡ ਸਕਾਂ, ਮੈਨੂੰ ਮੇਰੇ ਸਵਾਮੀ ਵਾਹਿਗੁਰੂ ਦਾ ਹੁਕਮ ਹੈ, ਪੂਰਾ ਨਿਆਂ ਕਰ, ਰੰਜਕ ਮਾਤਰ ਕੁਤਾਹੀ ਨਾ ਕਰ, ਮੈਂ ਪੂਰਾ ਨਿਆਂ ਕਰਦਾ, ਜਿਹੋ ਜਿਹੀ ਕੋਈ ਗਲਤੀ ਕਰਦਾ ਉਹ ਜਿਹਾ ਮੈਂ ਫਲ ਦਿੰਦਾ, ਆਪਣੇ ਵੱਲੋਂ ਨਾ ਕਿਸੇ ਨੂੰ ਸਜ਼ਾ ਦਿੰਦਾ ਨਾ ਜਲਦਾ, ਮੈਨੂੰ ਪੂਰਾ ਨਿਆਂ ਕਰਨ ਦਾ ਹੁਕਮ ਹੈ। ਇਸ ਕਰਕੇ ਇਹਨਾਂ ਨੇ ਜੋ ਕੁਛ ਕੀਤਾ ਉਹਨਾਂ ਕਰਮਾਂ ਦਾ ਫਲ ਭੋਗ ਰਹੇ, ਮੈਨੂੰ ਐਸਾ ਹੀ ਹੁਕਮ ਸੀ ਇਹਨਾਂ ਦੇ ਕਰਮਾਂ ਦਾ ਫਲ ਭੁਗਤਾਉਣਾ। ਹਾਂ, ਜੇਕਰ ਤੁਸੀਂ ਛਡਾਉਣਾ ਚਾਹੁੰਦੇ ਹੋ ਸੁਤੰਤਰਤਾ, ਮੈਂ ਛੱਡਣ ਸਮਰੱਥ ਨਹੀਂ, ਆਪਣੇ ਵੱਲੋਂ ਮੈਂ ਨਹੀਂ ਛੱਡ ਸਕਦਾ, ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ, ਫਿਰ ਮੈਂ ਛੱਡ ਦਿਆਂ, ਫਿਰ ਤਾਂ ਛੱਡ ਦਿਆਂਗਾ, ਵੈਸੇ ਸੁਤੰਤਰ ਮੈਂ ਛੱਡਣ ਨੂੰ ਸਮਰੱਥ ਨਹੀਂ ਹਾਂ। ਜਦੋਂ ਇੰਨੀ ਗੱਲ ਕਹੀ, ਕਰੇ ਬੇਨਤੀ ਧਰਮ ਰਾਏ, ਹੁਣ ਸੇਵਕ ਠਾਕ ਅਵਨਾਸ਼, ਮੈਨੂੰ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ। ਸਾਸੰਗ ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਤਰਜੀਹ, ਕੋਈ ਪੈਸਾ ਪੁੰਨ ਹੈ, ਕੋਈ ਪੈਸਾ ਪਾਪ ਹੈ, ਕੋਈ ਆਨਾ ਪੁੰਨ ਹੈ, ਅੰਨਾ ਪਾਪ ਹੈ, ਕੋਈ ਅੱਠ ਅੰਨੇ ਹੈ, ਕੋਈ ਚਾਰ ਅੰਨੇ, ਕੋਈ ਬਾਰਾਂ ਨੇ, ਤਾਂ ਪਈ ਜੋ 16 ਨੇ ਪੁੰਨ ਰੱਬ ਨੂੰ ਯਾਦ ਰੱਖਣਾ, 16 ਨੇ ਪਾਪ ਰੱਬ ਨੂੰ ਭੁੱਲ ਜਾਣਾ, ਕਲਮੇ ਇਹ ਪੁੰਨ ਗੁਣ ਗੋਬਿੰਦ ਗਾ ਹੈ, ਇਹ ਹੁਣ ਦੱਸਿਆ ਸਾਰੇ ਸ਼ਾਸਤਰਕਾਰਾਂ ਨੇ। ਤੁਹਾਡਾ ਬੋਲੇ ਭਾਈ ਗੁਣ ਜੀ ਹਰੀ ਦੇ ਗਾਈਏ, ਬੀਬੀਆਂ ਬੋਲਣਗੀਆਂ, ਕਲਯੁਗ ਵਿੱਚ ਇਹ ਪੁੰਨ ਹੈ ਭਾਈ ਬੋਲੋ,
ਗੁਣ ਜੀ ਹਰੀ ਦੇ ਗਾਈਏ ਕਲਯੁਗ ਵਿੱਚ ਇਹ ਪੁੰਨ ਹੈ। ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ, ਸੁਣ ਕੇ ਜਮ ਕੇ ਦੂਤ ਨਾਇ ਤੇਰੇ ਛੱਡ ਜਾ। ਭੋਜਨ ਬਿਖਮ ਸਕਾ ਗੁਰ ਸ਼ਬਦੀ ਪਾਰ ਪਾ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਥਾਂ। ਕਲ ਮੈਂ ਪੁੰਨ ਗੁਣ ਗੋਬਿੰਦ ਗਾ, ਸਭ ਤੇ ਵੱਡਾ ਪੁੰਨ ਰੁਪਏ ਜੋ ਸੋਲਾਂ ਨੇ ਪੁੰਨ ਵਾਹਿਗੁਰੂ ਦਾ ਭਜਨ, ਵਾਹਿਗੁਰੂ ਨੇ ਯਾਦ ਰੱਖਣਾ, ਸੋਲਾਂ ਨੇ ਪਾਪ ਰੱਬ ਨੂੰ ਭੁੱਲ ਜਾਣਾ। ਸੋਇਓਂ ਰਾਜਾ ਜਨਕੀ ਨੇ ਸੋਚਿਆ ਇਹਨਾਂ ਪਾਪੀਆਂ ਦੇ ਬਦਲੇ, ਇਹਨਾਂ ਦੇ ਪਾਪਾਂ ਦੇ ਬਦਲੇ ਕੋਈ ਪੁੰਨ ਚਾਹੁੰਦਾ ਹੈ, ਚਲੋ ਵਾਹਿਗੁਰੂ ਦਾ ਭਜਨ ਸਭ ਤੇ ਵੱਡਾ ਪੁੰਨ ਹੈ, ਇਹਨਾਂ ਪਾਪਾਂ ਦੇ ਬਦਲੇ ਥੋੜਾ ਦੇ ਦਿੰਦੇ। ਚੌਂਕੜਾ ਮਾਰ ਕੇ ਬੈਠ ਗਏ ਤੇ ਉੱਥੇ ਪਾਪ ਤੇ ਪੁੰਨ ਤੋਲੇ ਜਾਂਦੇ ਹਨ। ਘੁਮਾਇਆ ਧਰਮ ਰਾਜਾ, ਤਰਾਜੂ ਤੱਕੜੀ ਲਿਆ, ਇੱਕ ਪਲੜੇ ਦੇ ਵਿੱਚ ਇਹਨਾਂ ਪਾਪੀਆਂ ਦੇ ਪਾਪਾਂ ਦਾ ਮਹਾਤਮ ਪਾ ਲਿਆ, ਸਾਰਾ ਨਰਕ ਛੋਟੇ ਵੱਡੇ ਚੁਰਾਸੀ ਛੋਟੇ ਵੱਡੇ ਰਲ ਕੇ ਉਹਨਾਂ ਦਾ ਮਹਾਤਮ ਪਾ ਲਿਆ ਗਿਆ। ਆਪ ਨੇ ਇੱਕ ਘੜੀ ਚੌਂਕੜਾ ਲਗਾ ਕੇ ਬਿਰਤੀ ਨੂੰ ਸੰਕੋਚ ਕੇ ਸਿਮਰਨ ਕੀਤਾ। ਸਾਸਿੰਗ ਸਿਮਰਨ ਸਿਮਰਨ ਵਿੱਚ ਭੇਦ ਹਨ, ਜਿਵੇਂ ਬਿਜਾਈ ਵਿੱਚ ਭੇਦ ਹੁੰਦਾ, ਕੇਰੀ ਦੀ ਬਿਜਾਈ ਹੈ, ਪੋਰ ਦੀ ਬਿਜਾਈ ਹੈ। ਜਿਹੜੀ ਕੇਰੀ ਦੀ ਬਿਜਾਈ ਹੈ ਉਹਨੂੰ ਜਾਨਵਰ ਵੀ ਚੁਗ ਲੈਂਦੇ ਨੇ, ਕੀੜਾ ਕਰਕ ਵੀ ਚੁਗ ਲੈਂਦਾ, ਜਾ ਸਕਦੀ ਹੈ। ਪੋਰ ਦੀ ਬਿਜਾਈ ਵਿਅਰਥ ਨਹੀਂ ਜਾਂਦੀ, ਗਿੱਲ ਵਿੱਚ ਜਾ ਡਿੱਗਦਾ ਜਾਣ ਵਸ਼ ਫਲੀਭੂਤ ਹੁੰਦਾ। ਇਸੇ ਤਰ੍ਹਾਂ ਇੱਕ ਮਨ ਹੋ ਕੇ ਭਜਨ ਕੀਤਾ, ਜਿਹੜਾ ਇਹ ਬੜੀ ਤਾਕਤ ਹੈ। ਇੱਕ ਮਨ ਇੱਕ ਚਿੱਤ ਤੇ ਆਉਂਦੇ ਸੀ ਵਿਰਲੇ ਥੋੜੇ, ਇਨਕੀ ਬਰਤ ਖਾਂ ਦੇ ਅਸੰਖ ਲਾਖ ਕਰੋੜ। ਸਯੋਗ ਕਰਕੇ ਰਾਜਾ ਜਨਕ ਜੀ ਨੇ ਇੱਕ ਮਨ ਹੋ ਕੇ ਬਿਰਤੀ ਨੂੰ ਸੰਕੋਚ ਕੇ ਇੱਕ ਘੜੀ ਸਿਮਰਨ ਕੀਤਾ। ਸਾਢੇ ਸੱਤ ਘੜੀ ਦਾ ਇੱਕ ਪਹਿਰ ਹੁੰਦਾ, ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ, ਤਕਰੀਬਨ ਇੱਕ ਘੜੀ ਅੱਧੇ ਘੰਟੇ ਦੀ ਸਮਝ ਲਓ, ਤੁਸੀਂ ਬੁੱਧ ਵੀ ਕਰਦੇ। ਇੱਕ ਘੜੀ ਸਿਮਰਨ ਕੀਤਾ, ਕਹਿਣ ਲੱਗੇ ਇਹ ਇੱਕ ਘੜੀ ਦਾ ਸਿਮਰਨ ਦੂਸਰੇ ਪਲੜੇ ਵਿੱਚ, ਇਸਦਾ ਮਹਾਤਮਿਆਂ ਨੇ ਦੂਸਰੇ ਪਲੜੇ ਵਿੱਚ ਪਾ ਕੇ ਜਰਾ ਡੰਡੀ ਨੂੰ ਉਠਾ ਕੇ ਦੇ, ਜੇ ਤਾਂ ਕਾਫੀ ਹੈ ਵਾਵਾ ਨਹੀਂ ਥੋੜ੍ਹਾ ਬਹੁਤ ਹੋਰ ਕਰਦੇ ਹਾਂ। ਇਸ ਵਕਤ ਡੰਡੀ ਤੋਂ ਫੜ ਕੇ ਉਠਾਇਆ ਸਾਧ ਸਿੰਘ, ਇੱਕ ਘੜੀ ਦੇ ਸਿਮਰਨ ਦੇ ਮਹਾਤਮ ਵਾਲਾ ਜਿਹੜਾ ਪਲੜਾ ਸੀ ਉਹ ਧਰਤੀ ਤੋਂ ਨਹੀਂ ਉੱਠਦਾ, ਬਾਕੀ ਜਿਸ ਪਲੜੇ ਦੇ ਵਿੱਚ ਸਾਰੇ ਨਾਰਕੀ ਜੀਵਾਂ ਦੇ ਪਾਪਾਂ ਦਾ ਫਲ ਪਾਇਆ ਸੀ ਉਹ ਉੱਚਾ ਚੜਾਇਆ। ਇਹਨੇ ਜ਼ਾਹਰ ਕੀਤਾ ਵੀ ਇੱਕ ਘੜੀ ਦੇ ਸਿਮਰਨ ਦਾ ਮਹਾਤਮ ਬਹੁਤ ਵੱਧ ਗਿਆ। ਉਸ ਮੌਕੇ ਸਾਰੇ ਨਰਕ ਖਾਲੀ ਕੀਤੇ, ਨਰਕੋਂ ਛੁੱਟੇ ਜੀ ਜਨ ਗਲੋਂ ਕੱਟੀ ਸਿਲਕ ਜੰਮਦਾ ਸੀ। ਮੁਕਤ ਯੁਗਤ ਨਾਮੇ ਕੀਤਾ ਸੀ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ, ਐਸਾ ਸਿਮਰਨ ਜਾਣ ਕੇ ਸੰਤਾ ਪਕੜੀ ਟੇਕ, ਨਾਨਕ ਸਿਮਰਨ ਸਾਰ ਹੈ ਵਿਸਰੇ ਘੜੀ ਨਾ ਏਕ। ਸਾਜਾ ਜਨਕ ਜੀ ਨੇ ਸਾਰੇ ਨਰਕ ਖਾਲੀ ਕੀਤੇ। ਇਹ ਪ੍ਰਸੰਗ ਤਮਾਮ ਵੇਦਾਂ ਸ਼ਾਸਤਰਾਂ ਚ ਪ੍ਰਸਿੱਧ ਹੈ। ਸਵਯੰ ਕਿਉਂਕਿ ਗੁਰਮੁਖ ਦੇ ਸਿਮਰਨ ਦੇ ਵਿੱਚ ਬੜਾ ਤਾਕਤ ਹੁੰਦੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਗੁਰਮੁਖ ਕਰੋੜਾਂ ਦਾ ਉਧਾਰ ਕਰਦਾ ਇੱਕ ਨਾਮ ਦੀ ਕਣੀ ਦੇ ਬਦਲੇ। ਇਉਂ ਗੁਰਬਾਣੀ ਫਰਮਾਉਂਦੀ ਹੈ, ਦੇ ਨਾਵੇਂ ਇੱਕ ਕਣੀ, ਦੇ ਨਾਵੇਂ ਦੀ ਕਣੀ ਦੇ ਕੇ ਇੱਕ ਦੀਵਾ ਰੋਸ਼ਨ ਹੈ, ਇੱਕ ਦੀਵਾ ਰੋਸ਼ਨ ਹੈ, ਉਸ ਤੋਂ ਬੇਅੰਤ ਦੀਵੇ ਰੋਸ਼ਨ ਕੀਤੇ ਜਾ ਸਕਦੇ ਹਨ। ਉਸਨੂੰ ਲਗਾਓ, ਲੱਖਾਂ ਕਰੋੜਾਂ ਕਰ ਲਓ। ਇਸੇ ਤਰ੍ਹਾਂ ਹੀ ਗੁਰਮੁਖ ਜਿਹੜਾ ਹੈ ਕਰੋੜਾਂ ਦਾ ਉਧਾਰ ਕਰਦਾ, ਰੋਸ਼ਨ ਦੀਵਾ ਹੀ ਦੂਸਰੇ ਬੁਝਿਆਂ ਦੀਵਿਆਂ ਨੂੰ ਰੋਸ਼ਨ ਕਰ ਸਕਦਾ, ਬੁਝਿਆ ਦੀਵਾ ਬੁਝਿਆਂ ਨੂੰ ਰੋਸ਼ਨ ਨਹੀਂ ਕਰ ਸਕਿਆ ਕਰ। ਇਸੇ ਤਰ੍ਹਾਂ ਜਿਹਨਾਂ ਦੇ ਅੰਦਰ ਬ੍ਰਹਮ ਗਿਆਨ ਦੀ ਰੋਸ਼ਨੀ ਪ੍ਰਾਪਤ ਹੈ, ਉਹੀ ਦੂਸਰਿਆਂ ਨੂੰ ਇਹ ਰੋਸ਼ਨੀ ਦੇ ਸਕਦਾ ਹੈ। ਤੇ ਰਾਜਾ ਜਨਕ ਜੀ ਨੇ ਕਿਤਨੇ ਨਰਕ ਖਾਲੀ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਸਤਪੁਰਸ਼ਾਂ ਦੇ ਕੁਛ ਹੋਰ ਵਿਸ਼ੇਸ਼ ਲੱਛਣ ਦੱਸਣ ਵਾਸਤੇ ਫਰਮਾਉਂਦੇ ਹਨ, ਤਿੰਨ ਕੀ ਸੋਭਾ ਸਭਨੀ ਥਾਈ, ਦਿਨ ਪਰਬ ਕੇ ਚਰਨ ਪ੍ਰਾਪਤੇ। ਰਾਜਾ ਜਨਕ ਜੀ ਬ੍ਰਹਮ ਗਿਆਨੀ ਵਾਹਿਗੁਰੂ ਦੇ ਭਗਤ, ਉਹਨਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਖੋਏ ਹੋਏ ਸਨ। ਜਿੱਥੇ ਜਾਂਦੇ ਇਹਨੇ ਧਰਮ ਰਾਜਾ ਦੇ ਪਾਸ ਵੀ ਉਹਨਾਂ ਦੀ ਸੋਭਾ ਹੈ। ਦੁਨੀਆਂ ਦਾ ਤਾਂ ਕਹਿਣਾ ਸੁਣਨਾ ਹੀ ਲੋਕਾਂ ਵਿੱਚ ਵੀ ਉਹਨਾਂ ਦੀ ਸੋਭਾ ਹੈ। ਇਨਕੀ ਸੋਭਾ ਸਭਨੀ ਥਾਈ, ਇਨਕੀ ਸੋਭਾ ਸਭਨੀ ਥਾਈ। ਸੇਵਾ ਸੰਗਤ ਦੇ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਤੇ ਪਖੰਡ ਵਿੱਚ ਆ ਕੇ ਉਹਨਾਂ ਦਾ ਨੁਕਸਾਨ ਉਠਾਵੇ ਦਿੰਦਾ। ਸਵਾਵਯਮ ਗੁਰੂ ਜੀ ਕੁਛ ਕੇ ਇੱਥੇ ਲੱਛਣ ਦੱਸਦੇ ਨੇ ਸਾਧ ਸੰਗਤ ਤਿੰਨ ਕੀ ਸੋਭਾ ਸਭਨੀ ਥਾਂ ਜਿਨ ਪ੍ਰਭੇ ਚਰਨ ਪ੍ਰਾਪਤ। ਇਹੋ ਜਿਹੇ ਇੱਕ ਪੁਰਸ਼ ਤੇ ਜਿਸ ਸ਼ਹਿਰ ਵਿੱਚ ਗਣਕਾਂ ਦਾ ਵਾਸਾ ਸੀ ਰਹਿੰਦੇ ਹਨ, ਜਿਨ੍ਹਾਂ ਦੀ ਸੰਗਤ ਗਣਕਾਂ ਨੂੰ ਲਾਭ ਪ੍ਰਾਪਤ
ਸਾਹਿਬ